weer.
Thank you.
के प्यारे सिख सतगुर के प्यारे प्यारे सतगुर के प्यारे
ਵਿਰਤੀਆਂ ਨੂੰ ਇਕਾਗਰ ਕਰੀਏ ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਸੋ ਨਗਰ ਨਿਵਾਸੀ ਇਲਾਕਾ ਸੰਗਤ ਸਾਰਿਆਂ ਨੇ ਰਲ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 300 ਸਾਲ ਗੁਰਤਾ ਗੱਦੀ ਦੇ ਦੇ ਸੰਬੰਧ ਵਿੱਚ ਇਹ ਸਤਸੰਗ ਸਮਾਗਮ ਰੱਖੇ ਹਨ। ਸਤਸੰਗ ਦਾ ਪਹਿਲਾ ਦਿਨ ਹੈ। ਆਪ ਜੀ ਵਡਭਾਗੇ ਹੋ ਜੋ ਪ੍ਰੇਮੀ ਜਨ ਸਮੇਂ ਸਿਰ ਸਤਿਗੁਰੂ ਜੀ ਦੇ ਦਰਬਾਰ ਵਿੱਚ ਪਹੁੰਚੇ ਹੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਤਿਗੁਰੂ ਜੀ ਬਾਣੀ ਸਰੂਪ ਹੈ, ਕਿਉਂਕਿ ਗੁਰੂ ਜੋ ਹੁੰਦਾ ਹੈ, ਗੁਰੂ ਕਦੇ ਵੀ ਸਰੀਰ ਨਹੀਂ ਹੁੰਦਾ। ਸਰੀਰ ਤਾਂ ਚਲੋ ਸੰਬੰਧ ਬਣਦੇ ਹਨ, ਕਿ ਉਹ ਜੋ ਉਪਦੇਸ਼ ਹੈ ਉਹ ਕਿਸੇ ਸਰੀਰ ਰਾਹੀਂ ਆਵੇ, ਪਰ ਸ਼ੁਰੂ ਤੋਂ ਹੀ ਚਾਹੇ ਗੁਰੂ ਨਾਨਕ ਪਾਤਸ਼ਾਹ ਜੀ ਆਏ, ਗੁਰੂ ਅੰਗਦ ਆਏ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ, ਹਰ ਰਾਏ ਸਾਹਿਬ ਮਹਾਰਾਜ ਜੀ, ਗੁਰੂ ਹਰਕ੍ਰਿਸ਼ਨ ਮਹਾਰਾਜ ਜੀ, ਗੁਰੂ ਤੇਗ ਬਹਾਦਰ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਰੂਪ ਦੇ ਰੂਪ ਵਿੱਚ ਆਏ, ਪਰ ਉਹਨਾਂ ਦੇ ਸਰੂਪ ਭਾਵੇਂ ਸਰੀਰ ਦੇਖਣ ਨੂੰ ਹਨ, ਅਲੱਗ ਅਲੱਗ ਹਨ, ਪਰ ਜੋਤ ਇੱਕੋ ਹੈ, ਜੁਗਤ ਇੱਕੋ ਹੈ, ਤੇ ਉਹੀ ਜੋਤ ਉਹੀ ਜੁਗਤ ਇਸ ਬਾਣੀ ਦੇ ਵਿੱਚ ਹੈ, ਜਿਸ ਨੂੰ ਆਪਾਂ ਆਪਣਾ ਗੁਰੂ ਮੰਨਦੇ ਹਾਂ। ਤੇ ਅੱਜ ਇਸ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪਾਂ ਇਸ 300 ਸਾਲਾ ਇਸੇ ਸਾਲ ਦੇ ਵਿੱਚ ਇਹ ਗੁਰਤਾ ਗੱਦੀ ਦਿਵਸ ਮਨਾਉਣ ਜਾ ਰਹੇ ਹਾਂ। ਹੁਣ ਜੋ ਇਹ ਇਲਾਕਾ ਹੈ, ਇਹ ਸੰਗਤ ਹੈ, ਇਹਦੇ ਬਹੁਤ ਚੰਗੇ ਭਾਗ ਹਨ, ਕਿਉਂਕਿ ਇਹ ਚੰਗੇ ਭਾਗਾਂ ਦੀ ਕੀ ਨਿਸ਼ਾਨੀ, ਜਦੋਂ ਸਾਰੇ ਇਲਾਕੇ ਵੱਲੋਂ ਸੰਗਤ ਇਕੱਠੀ ਹੋ ਕੇ ਐਸੇ ਗੁਰਪੁਰਬਾਂ ਦੇ ਸੰਬੰਧ ਵਿੱਚ ਇਹ ਸਮਰਪਿਤ ਸਤਸੰਗ ਕਰਵਾਉਣ, ਤਾਂ ਸਮਝੋ ਕਿ ਸਾਰੇ ਹੀ ਇਲਾਕੇ ਦੇ ਭਾਗ ਜਾਗੇ ਹਨ, ਕਿਉਂਕਿ ਜੋ ਬਾਣੀ ਹੈ ਇਹ ਗੁਰੂ ਹੈ, ਗੁਰੂ ਹੀ ਬਾਣੀ ਹੈ, ਤੇ ਇਸੇ ਕਰਕੇ ਮਹਾਂਪੁਰਸ਼ਾਂ ਨੇ ਇਹ ਸਤਿਗੁਰਾਂ ਦੇ ਸਤਿਕਾਰ ਨੂੰ ਪ੍ਰਮੁੱਖ ਰੱਖਿਆ ਹੈ। ਬੇਨਤੀ ਹੈ ਕਿ ਤੁਹਾਡੇ ਅੰਦਰ ਸਤਿਗੁਰਾਂ ਦਾ ਸਤਿਕਾਰ ਹੈ, ਤੁਸੀਂ ਇੱਧਰ ਸ਼ਬਦ ਭੇਟ ਕਰਦੇ ਹੋ ਇਸ ਵਾਸਤੇ ਕਿ ਇਹ ਤੁਸੀਂ ਗੁਰਬਾਣੀ ਦਾ ਸਤਿਕਾਰ ਕਰਦੇ ਹੋ। ਮਹਾਂਪੁਰਸ਼ਾਂ ਨੇ ਸਤਿਗੁਰਾਂ ਦੇ ਸਤਿਕਾਰ ਨੂੰ ਪ੍ਰਮੁੱਖ ਰੱਖਦਿਆਂ ਇਹ ਪਰੰਪਰਾ ਕਾਇਮ ਕੀਤੀ ਹੈ। ਇਹ ਰਾੜਾ ਸਾਹਿਬ ਦੀ ਸੰਪਰਦਾ ਦੇ ਵਿੱਚ ਜੋ ਵੀ ਨਮਸਕਾਰ ਕਰਨੀ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਰੋ। ਇੱਧਰ ਜਥੇ ਵੱਲ ਕਿਸੇ ਨੇ ਵੀ ਮਾਇਆ ਇਤਿਹਾਸਿਕ ਭੇਟ ਨਹੀਂ ਕਰਨੀ। ਤੁਹਾਡੇ ਅੰਦਰ ਸਤਿਕਾਰ ਹੈ, ਸਤਿਕਾਰ ਕਰੋ, ਨਮਸਕਾਰ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇਸ ਦਾ ਫਲ ਕਿੰਨਾ ਹੈ, ਕਰ ਡੰਡੋਤ ਪੁੰਨ ਵੱਡਾ ਹੈ, ਇਸ ਦੇ ਵਿੱਚ ਬਹੁਤ ਵੱਡਾ ਪੁੰਨ ਹੈ। ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਪਕਾਰਾ ਨਮਸਕਾਰ ਭਗਤੀ ਹੈ। ਸੋ ਆਓ ਸਤਿਗੁਰਾਂ ਨੂੰ ਨਮਸਕਾਰ ਕਰਕੇ ਚਿੱਤ ਵਿਰਤੀਆਂ ਨੂੰ ਇਕਾਗਰ ਕਰਕੇ ਬੈਠੋ, ਸਤਸੰਗ ਦਾ ਪੂਰਾ ਪੂਰਾ ਲਾਹਾ ਪ੍ਰਾਪਤ ਕਰੋ, ਬਾਣੀ ਨਾਲ ਜੁੜੋ, ਕਿਉਂਕਿ ਜੋ ਇਹ ਬਾਣੀ ਦੀ ਵਿਚਾਰ ਹੈ, ਜੇ ਇਸ ਦਾ ਇੱਕ ਵੀ ਅੱਖਰ ਸਾਡੇ ਹਿਰਦੇ ਦੇ ਵਿੱਚ ਵਸ ਗਿਆ, ਉਸ ਦੇ ਨਾਲ ਹੀ ਸਾਡਾ ਭਲਾ ਹੋ ਜਾਣਾ ਹੈ। ਸਤਿਗੁਰੂ ਜੀ ਦੀ ਬਾਣੀ ਜਿੱਥੋਂ ਵੀ ਪੜ੍ਹ ਲਓ ਸੁਣ ਲਓ, ਸਾਰੀ ਹੀ ਬਾਣੀ ਨਾਮ ਵੱਲੋਂ ਪ੍ਰੇਰਦੀ ਹੈ। ਨਾਮ ਕਿਤੇ ਬਾਹਰ ਨਹੀਂ ਹੈ, ਨਾਮ ਵੀ ਸਰੀਰ ਦੇ ਅੰਦਰ ਹੈ। ਨਾਮ ਕੋਈ ਬਾਹਰੋਂ ਨਹੀਂ ਦੇ ਸਕਿਆ, ਨਾ ਕੋਈ ਦੇਵੇਗਾ। ਗੁਰੂ ਪੀਰ ਆਚਾਰੀਆ ਨਾਮ ਨਹੀਂ ਦਿੰਦੇ, ਮੰਤਰ ਦਿੰਦੇ ਹਨ। ਗੁਰੂ ਮੰਤਰ ਦਿੰਦਾ ਹੈ। ਸਾਡੇ ਇਸ ਘਰ ਦੇ ਵਿੱਚ ਜੋ ਮੰਤਰ ਹੈ ਉਹ ਪੰਜ ਪਿਆਰੇ ਦਿੰਦੇ ਨੇ, ਮੂਲ ਮੰਤਰ, ਗੁਰੂ ਮੰਤਰ। ਤੇ ਇਸ ਦੀ ਕਮਾਈ ਕਿਵੇਂ ਕਰਨੀ ਹੈ, ਉਹ ਸਤਸੰਗ ਦੇ ਵਿੱਚ ਇਸ ਦੀਆਂ ਜੁਗਤੀਆਂ ਉਕਤੀਆਂ ਮਿਲਦੀਆਂ ਹਨ। ਆਪਾਂ ਸ਼ਬਦ ਪੜਿਆ ਹੈ ਕਿ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ ਕਿ ਤੁਸੀਂ ਆਓ ਆ ਕੇ ਕੀ ਕਰੋ ਕਿ ਬਾਣੀ ਨੂੰ ਗਾਓ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਦਾ ਫਲ ਕਿੰਨਾ ਹੈ ਆਏ ਅਸੀਂ ਇਸ ਸੰਸਾਰ ਦੇ ਵਿੱਚ ਕੀ ਕਰਨ ਵਾਸਤੇ ਹਾਂ ਪਾਤਸ਼ਾਹ ਸਾਨੂੰ ਦੱਸਦੇ ਹਨ ਕਿ ਆਏ ਹੀ ਆਇਓ ਸੁਣ ਪੜ੍ਹਨ ਕੋ ਬਾਣੀ ਕਿ ਇਹ ਬਾਣੀ ਸੁਣਨ ਵਾਸਤੇ ਅਤੇ ਪੜ੍ਹਨ ਵਾਸਤੇ ਆਏ ਹਾਂ ਪਰ ਅਸੀਂ ਕਰਦੇ ਕੀ ਹਾਂ ਨਾਮ ਵਸਾਰ ਲੱਗੇ ਆਨ ਲਾਲਚ ਬਿਰਥਾ ਬਹੁਤ ਪੁਰਾਣੀ ਸਮਾਂ ਲੰਘ ਜਾਂਦਾ ਹੈ ਸਮਾਂ ਅਡੀਕਦਾ ਨਹੀਂ ਸਮੇਂ ਦੀ ਕਿਸੇ ਨੇ ਵੀ ਪ੍ਰਵਾਹ ਨਹੀਂ ਕੀਤੀ ਇਹ ਸਮਾਂ ਕੀ ਹੈ ਸਮਾਂ ਨਾਮ ਹੈ ਕਾਲ ਦਾ ਸਮਾਂ ਨਾਮ ਹੈ ਤਬਦੀਲੀ ਦਾ ਸਮਾਂ ਬਦਲਦਾ ਹੈ ਕਦੇ ਬਚਪਨ ਸੀ ਜਵਾਨੀ ਨੇ ਉਸ ਨੂੰ ਖਾ ਲਿਆ ਜਵਾਨੀ ਨੂੰ ਬੁਢੀਪੇ ਨੇ ਖਾ ਲਿਆ ਬੁਢੀਪਾ ਰੋਗਾਂ ਸੋਗਾਂ ਦਾ ਘਰ ਬਣ ਜਾਂਦਾ ਹੈ ਸਮਾਂ ਨਾਮ ਹੀ ਤਬਦੀਲੀ ਦਾ ਹੈ ਸੋ ਸਮਾਂ ਤਾਂ ਲੰਘਦਾ ਜਾ ਰਿਹਾ ਹੈ ਉਹ ਕੰਮ ਅਸੀਂ ਨਹੀਂ ਕੀਤਾ ਜੋ ਕਰਨਾ ਚਾਹੀਦਾ ਕੀ ਕਰਨਾ ਚਾਹੀਦਾ ਹੈ ਸਾਨੂੰ ਨਾਮ ਜਪਣਾ ਚਾਹੀਦਾ ਹੈ ਕਰਨ ਦੋ ਸੋ ਨਾ ਕੀਓ ਪਰ ਉਹ ਲੋਭ ਕੇ ਫੰਦ ਨਾਨਕ ਸਮਿਓ ਰਮ ਗਿਓ ਅਬ ਕੀ ਰੋਵਤ ਅੰਧ ਸਮਾਂ ਅਡੀਕਦਾ ਹੈ ਸਮੇਂ ਨੇ ਨਹੀਂ ਉਡੀਕਣਾ ਸੋ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਗਾਉਣ ਦਾ ਫਲ ਕਿੰਨਾ ਹੈ ਬੜਾ ਸੌਖਾ ਜਿਹਾ ਸਾਧਨ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗੇ ਪਤ ਸਿੰਘ ਜਾਏਂਦਾ ਬਹੁਤ ਸਖੈਣ ਸਾਧਨ ਇੱਕ ਹਿੱਸੇ ਦੇ ਵਿੱਚ ਤੁਹਾਡੀ ਬੋਲਣ ਦੀ ਵਾਰੀ ਆਉਂਦੀ ਹੈ ਉਸ ਜਿਵੇਂ ਇੱਕ ਹਿੱਸੇ ਚ ਭਾਈ ਬੋਲਦੇ ਨੇ ਦੂਜੇ ਹਿੱਸੇ ਵਿੱਚ ਮਾਈਆਂ ਬੋਲਦੀਆਂ ਹਨ ਸਾਰੀ ਸੰਗਤ ਹੀ ਜਦੋਂ ਰਲ ਕੇ ਸ਼ਬਦ ਪੜ੍ਹਦੀ ਹੈ ਇਹਦਾ ਫਲ ਕਿੰਨਾ ਹੈ ਕਿ ਕੋਟ ਜਗ ਫਲਾ ਸੁਣ ਗਾਵਣ ਹਾਰੇ ਰਾਮ ਜੇ ਇਸ ਨੂੰ ਅਸੀਂ ਵਾਰੀ ਆਉਣ ਤੇ ਸ਼ਬਦ ਦੇ ਵਿੱਚ ਬੋਲਾਂਗੇ ਤਾਂ ਇਸ ਦਾ ਫਲ ਕਿੰਨਾ ਹੈ ਕਿ ਕਰੋੜ ਜਗ ਫਲ ਕਰੋੜਾਂ ਜੱਗਾਂ ਦੇ ਫਲ ਕਿੰਨੇ ਸਖੈਨ ਸਾਧਨ ਹੈ ਸੌਖਾ ਜਿਹਾ ਸਾਧਨ ਹੈ ਕਿ ਜਦੋਂ ਵਾਰੀ ਆਉਂਦੀ ਹੈ ਉਸ ਦੇ ਵਿੱਚ ਗੱਜ ਵੱਜ ਕੇ ਬੋਲੋ ਇਸ ਦੇ ਵਿੱਚ ਨਾ ਸ਼ਰਮ ਕਰੋ ਕਿਉਂਕਿ ਅਸੀਂ ਜਿੱਥੇ ਸ਼ਰਮ ਕਰਨੀ ਚਾਹੀਦੀ ਉੱਥੇ ਤਾਂ ਅਸੀਂ ਬੋਲਦੇ ਹਾਂ ਬੋਲਦੇ ਵੀ ਕਿੰਨਾ ਹੈ ਜਿਸ ਦਾ ਕੋਈ ਮਤਬਲ ਵੀ ਨਹੀਂ ਪਰ ਜੋ ਗੁਰਬਾਣੀ ਸ਼ਬਦ ਦੇ ਵਿੱਚ ਬੋਲਣਾ ਹੈ ਇਸ ਦਾ ਤਾਂ ਫਲ ਬਹੁਤ ਹੈ ਸੋ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਜਿਨ੍ਹਾਂ ਦੇ ਉੱਤੇ ਸਤਿਗੁਰ ਜੀ ਦੀ ਨਦਰ ਹੋ ਜਾਣੀ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਇਸ ਨੇ ਸਮਾ ਜਾਣਾ ਹੈ ਤੇ ਬਾਣੀ ਦਾ ਇੱਕ ਵੀ ਅੱਖਰ ਸਾਡੇ ਹਿਰਦੇ ਦੇ ਵਿੱਚ ਵਸ ਗਿਆ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਫਿਰ ਅਸੀਂ ਇੱਥੋਂ ਨਿਹਾਲ ਹੋ ਕੇ ਜਾਵਾਂਗੇ ਖੁਸ਼ੀ ਖੁਸ਼ੀ ਜਾਵਾਂਗੇ ਆਨੰਦ ਵਿੱਚ ਜਾਵਾਂਗੇ ਇਸ ਕਰਕੇ ਆਓ ਬਾਣੀ ਨਾਲ ਜੁੜੋ ਬਾਣੀ ਕੀ ਹੈ ਧੰਨ ਗੁਰੂ ਹਰਗੋਬਿੰਦ ਹਰ ਰਾਏ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਪੁੱਛਿਆ ਕਿ ਪਾਤਸ਼ਾਹ ਬਾਣੀ ਪੜ੍ਹਨੀ ਜ਼ਰੂਰੀ ਹੈ ਜਾਂ ਨਾਮ ਜਪਣਾ ਪਾਤਸ਼ਾਹ ਕਹਿੰਦੇ ਬਾਣੀ ਧਰਤੀ ਹੈ ਤੇ ਬਾਣੀ ਪ੍ਰੇਰਦੀ ਨਾਮ ਵਾਲਾ ਨਾਮ ਬੀਜ ਹੈ ਤੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਤੇ ਇਹ ਨਾਮ ਕਿਵੇਂ ਜਪਣਾ ਇਹ ਬਾਣੀ ਦੱਸਦੀ ਹੈ ਜੇ ਇਹ ਇਕੱਲੀ ਬਾਣੀ ਪੜ੍ਹਦੇ ਹਾਂ ਨਾਮ ਨਹੀਂ ਜਪਦੇ ਤਾਂ ਸਾਡੀ ਉਹ ਹਾਲਤ ਹੈ ਜਿਵੇਂ ਇੱਕ ਕਿਸਾਨ ਜ਼ਮੀਨ ਵਾਹੁੰਦਾ ਰਹੇ ਪਰ ਉਸ ਦੇ ਵਿੱਚ ਕੋਈ ਬੀਜ ਬੀਜਦੇ ਨਾ ਫਿਰ ਕੀ ਫਲ ਲੱਗੇਗਾ ਕੀ ਝਾੜ ਮਿਲੇਗਾ ਇਸ ਕਰਕੇ ਬਾਣੀ ਪੜ੍ਹੋ ਪਰ ਪਾਤਸ਼ਾਹ ਕੀ ਕਹਿੰਦੇ ਨੇ ਕਿ ਬਾਣੀ ਕਦੋਂ ਪੜ੍ਹਨੀ ਹੈ ਫਿਰ ਚੜੇ ਦਿਸ ਗੁਰਬਾਣੀ ਗਾਵੇ, ਬਹਿੰਦਿਆ ਉੱਠਦਿਆਂ ਹਰ ਨਾਮ ਤੇ ਆਵੇ। ਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੋ, ਗੁਰ ਸਤਿਗੁਰੂ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠ, ਹਰ ਨਾਮ ਤੇ ਆਵੇ। ਉਹ ਨਾਮ ਜ਼ਰੂਰ ਜਪੇ, ਨਾਮ ਜਪਣ ਦੇ ਨਾਲ ਸਾਡੇ ਮਨ ਤੇ ਤਨ ਦੇ ਰੋਗ ਕੱਟੇ ਜਾਣਗੇ ਤੇ ਸਾਡਾ ਇਹ ਜੀਵਨ ਸੁਖੀ ਬਣ ਜਾਵੇਗਾ। ਤੇ ਨਾਮ ਜਪਣਾ ਕਿਵੇਂ ਹੈ? ਇਹ ਸਤਸੰਗ ਦੇ ਵਿੱਚ ਇਹਦੀਆਂ ਜੁਗਤੀਆਂ ਮਿਲਦੀਆਂ ਨੇ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ। ਸਤਸੰਗ ਦੀ ਮਹਿਮਾ ਸਾਰੇ ਵੇਦਾਂ ਨੇ ਸਾਰੇ ਸ਼ਾਸਤਰਾਂ ਨੇ ਕੀਤੀ ਹੈ। ਕਿ ਸਤਸੰਗ ਕੀ ਹੈ? ਸਤਸੰਗਤ ਜਿਹੜਾ ਹੈ ਇਹ ਸਤਸੰਗ ਨਾਲ ਮਿਲ ਕੇ ਇਨਸਾਨ ਤਰ ਜਾਂਦਾ ਹੈ। ਤੇ ਇਸੇ ਕਰਕੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਆਵੋ ਸਤਸੰਗ ਵਿੱਚ ਬੈਠ ਕੇ ਬਾਣੀ ਪੜੋ, ਬਾਣੀ ਗਾਵੋ, ਬਾਣੀ ਸੁਣੋ ਤੇ ਇਹ ਜਿਹੜੇ ਬਾਕੀ ਕੰਮ ਨੇ ਉਹ ਤਾਂ ਅਵਰ ਕਾਚ ਤੇਰੇ ਕਿਤੇ ਨਾ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ ਕੇ, ਤੂੰ ਸਤਸੰਗ ਵਿੱਚ ਆ ਕੇ ਨਾਮ ਜਪਣ ਦੀ ਜੁਗਤੀ ਪ੍ਰਾਪਤ ਕਰ, ਸਤਸੰਗ ਕਰ, ਬਾਕੀ ਤੇਰੇ ਜਿਹੜੇ ਕੰਮ ਹਨ ਕੀ ਇਹ ਨਾਲ ਜਾਣਗੇ? ਨਹੀਂ ਇਹ ਨਹੀਂ ਜਾਣੇ, ਨਾਲ ਤਾਂ ਆ ਜਾਣਾ ਹੈ ਜੋ ਆਪਾਂ ਕਰ ਰਹੇ ਹਾਂ। ਉਹ ਤੇਰੇ ਕੰਮਾਂ ਨੇ ਨਾਲ ਨਹੀਂ ਉਹ ਜਾਣਾ, ਸਤਸੰਗ ਨਾਲ ਜਾਣਗੇ, ਨਾਲ ਨਹੀਂ ਉਹ ਜਾਣਾ, ਸਤਸੰਗ ਨਾਲ ਜਾਣਗੇ। Thank you. ਹਰ ਹਰ ਨਾਮ ਸੁਨਾਰਾ ਨਾਨਕੇ ਤਨ ਸਾਰ ਨਾਲ ਜਾਣ ਵਾਲਾ ਕੀ ਹੈ ਜਿਹੜੇ ਕੰਮ ਆਪਾਂ ਦਿਨ ਰਾਤ ਕਰਦੇ ਹਾਂ ਉਹ ਜਾਣਗੇ ਉਹ ਨਹੀਂ ਜਾਣੇ ਅਸੀਂ ਕਰਦੇ ਕੀ ਹਾਂ ਸੌ ਸੌ ਕੇ ਸਾਡੀਆਂ ਲੰਘ ਗਈਆਂ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਇਸ ਦਾ ਜਿਹੜਾ ਤੀਜਾ ਹਿੱਸਾ ਹੈ ਸਮੇਂ ਦਾ ਇਹ ਤਾਂ ਸੌ ਕੇ ਹੀ ਲੰਘ ਜਾਂਦਾ ਹੈ ਹੁਣ 24 ਘੰਟੇ ਦੇ ਵਿੱਚ 8 ਘੰਟੇ ਸੌ ਕੇ ਲੰਘਾ ਦਿੱਤੇ ਤੇ ਜਿਹੜੀ ਰਾਤ ਹੈ ਇਹ ਤਾਂ ਸੌ ਕੇ ਲੰਘ ਗਈ ਰਹਿਣ ਗਵਾਈ ਸੋਏ ਕੇ ਹੁਣ ਦਿਨ ਆ ਗਿਆ ਦਿਨ ਕੀ ਕਰਦਾ ਏ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਜਨਮ ਜਿਹੜਾ ਸੀ ਇਹ ਬਹੁਤ ਹੀ ਅਮੋਲਕ ਹੈ ਹੀਰੇ ਵਰਗਾ ਏ ਪਰ ਬਤੀਤ ਕਿਵੇਂ ਹੋ ਰਿਹਾ ਏ ਕੌਡੀ ਬਦਲੇ ਜਾਏ ਮਿਲਿਆ ਸੀ ਇਹ ਸਰੀਰ ਕਾਹਦੇ ਵਾਸਤੇ ਨਾਮ ਜਪਣ ਵਾਸਤੇ ਤੇ ਸੇਵਾ ਕਰਨ ਵਾਸਤੇ ਪਰ ਅਸੀਂ ਹੋਰ ਕੰਮਾਂ ਕਾਰਾਂ ਵਿਸ਼ੇ ਵਿਕਾਰਾਂ ਦੇ ਵਿੱਚ ਸਮਾਂ ਲੰਘਾ ਲਿਆ ਪਰ ਇਸੇ ਕਰਕੇ ਗੁਰਬਾਣੀ ਫਿਰ ਅਲਾਂਭਾ ਦੇ ਰਹੀ ਹੈ ਕਿਉਂਕਿ ਇਹ ਬਾਣੀ ਜੋ ਜੀਓ ਜਾਣੇ ਬਾਣੀ ਕਿਤੇ ਬਹੁਤ ਪਿਆਰ ਨਾਲ ਜਿਵੇਂ ਮਾਤਾ ਆਪਣੇ ਬੱਚੇ ਨੂੰ ਪਿਆਰ ਨਾਲ ਸਮਝਾਉਂਦੀ ਹੈ ਇਹ ਰੌਚਕ ਬਾਣੀ ਆਉਂਦੀ ਹੈ ਕਿਤੇ ਭਿਆਨਕ ਬਾਣੀ ਹੈ ਕਿਤੇ ਡਰਾਵੇ ਦੇ ਨਾਲ ਜਿਵੇਂ ਮਾਤਾ ਬੱਚੇ ਨੂੰ ਸਿੱਧੇ ਰਸਤੇ ਪਾਉਣ ਦਾ ਯਤਨ ਕਰਦੀ ਹੈ ਇਸੇ ਤਰ੍ਹਾਂ ਬਾਣੀ ਦੇ ਵਿੱਚ ਅਥਾਰਥ ਬਚਨ ਆਉਂਦੇ ਹਨ ਸਮਝਾਉਂਦੀ ਹੈ ਤੇ ਜਿਹੜੇ ਇਸ ਤਰ੍ਹਾਂ ਦੇ ਨਾਲ ਕਰਦੇ ਨੇ ਦਿਨ ਖਾ ਪੀ ਕੇ ਧੰਦੇ ਧੰਦਾਰ ਕਰੋ ਵਿਹਾਰ ਦੇ ਵਿੱਚ ਲੰਘਾ ਲਿਆ ਰਾਤ ਸੌ ਕੇ ਲੰਘਾ ਲਈ ਬਾਣੀ ਨਾ ਪੜੀ ਨਾਮ ਨਾ ਜਪਿਆ ਉਹਨਾਂ ਨੂੰ ਕੀ ਬਾਣੀ ਕਹਿੰਦੀ ਹੈ ਫਿਰ ਉਹਨਾਂ ਨੂੰ ਇਹ ਅਲਾਂਭਾ ਦਿੰਦੀ ਹੈ ਕਿਹਾ ਜਾ ਅਲਾਂਭਾ ਸੌ ਅਲਾਂਭੇ ਤਾਂ ਦਿਨ ਦੇ ਵਿੱਚ ਹਨ ਰਾਤ ਨੂੰ ਹਜ਼ਾਰ ਅਲਾਂਭਾ ਕੁਰਬਾਨੀ ਦਿੰਦੀ ਹੈ ਕਿਉਂ ਦਿੰਦੀ ਹੈ ਜੇ ਇਹ ਰਾਤ ਨੂੰ ਕੋਈ ਹੋਰ ਕੰਮ ਨਹੀਂ ਸੌਣ ਤੋਂ ਸਿਵਾ ਵਿਸ਼ੇ ਵਿਕਾਰਾਂ ਤੋਂ ਸਿਵਾ ਰਾਤ ਕਿਵੇਂ ਲੰਘਾਈ ਜਾਂਦਾ ਪਹਿਲੇ ਪਹਿਰੇ ਹਰ ਕੋਈ ਜਾਗੇ ਜਿਹੜਾ ਰਾਤ ਦਾ ਪਹਿਲਾ ਪਹਿਰ ਹੈ ਉਹਦੇ ਵਿੱਚ ਸਾਰੇ ਜਾਗਦੇ ਨੇ ਦੂਜੇ ਪਹਿਰੇ ਭੋਗੀ ਜਿਹੜਾ ਆ 9 ਤੋਂ 12 ਵਜੇ ਤੱਕ ਦਾ ਸਮਾਂ ਹੈ ਇਹਦੇ ਵਿੱਚ ਜਾਗਦੇ ਨੇ ਤੇ ਜਿਹੜਾ ਇਸ ਦੂਜਾ ਪਹਿਰ 12 ਵਜੇ ਤੋਂ ਬਾਅਦ ਦਾ ਹੈ ਇਹਦੇ ਵਿੱਚ ਭੋਗੀ ਜਾਗਦੇ ਨੇ, ਤਸਕਰ ਜਾਗਦੇ ਨੇ, ਚੋਰ ਜਾਗਦੇ ਨੇ। ਪਹਿਲੇ ਪਹਿਰੇ ਹਰ ਕੋਈ ਜਾਗਿਆ, ਦੂਜੇ ਪਹਿਰੇ ਭੋਗੀ, ਤੀਜੇ ਪਹਿਰੇ ਤਸਕਰ ਜਾਗੇ, ਚੌਥੇ ਪਹਿਰੇ ਭੋਗ ਜੋਗੀ। ਸੋ ਇਹ ਰਹਿਣ ਰਾਤ ਨੂੰ ਜੇ ਨਾਮ ਨੀ ਜਪਿਆ, ਸਤਸੰਗ ਨੀ ਕੀਤਾ, ਜਿਹੜੇ ਅਜੇ ਤੱਕ ਵੀ ਸਤਸੰਗ ਵਿੱਚ ਨਹੀਂ ਆਏ, ਕਿਧਰੇ ਕੋਈ ਟੈਲੀਵਿਜ਼ਨ ਦੇ ਅੱਗੇ ਬੈਠਾ ਪ੍ਰਸੰਗ ਕਰ ਰਿਹਾ, ਉਹਨਾਂ ਨੂੰ ਇਹ ਬਾਣੀ ਅਲਾਂਬਾ ਦੇ ਰਹੀ ਹੈ। ਹਜ਼ਾਰ ਅਲਾਂਬੇ ਰਾਤੀ ਮਿਲੇ ਸਹੰਸ ਕਿਉਂ ਮਿਲਦੇ ਨੇ, ਇਸ ਸਲਾਹਣ ਛੱਡ ਕੇ, ਉਹ ਸਿਫਤ ਨੂੰ ਛੱਡ ਕੇ, ਇਹ ਸਲਾਹ ਨੂੰ ਛੱਡ ਕੇ ਕਰੰਗੀ ਲੱਗਾ ਹੰਸ ਆਇਆ ਕੀ ਕਰਨ ਸੀ। ਆਇਆ ਸੀ ਜਿਵੇਂ ਹੰਸ ਮੋਤੀਆਂ ਦਾ ਚੋਗ ਚੁਗਣ ਵਾਸਤੇ, ਬੈਠ ਕਿੱਥੇ ਗਿਆ ਕਰੰਗਾਂ ਦੇ ਉੱਤੇ, ਐਸਾ ਹੀ ਇਹ ਮੇਲਾ ਹੈ। ਪਰਵਰ ਅੰਦਰ ਹੀਰਾ ਮੋਤੀ ਇਹ ਧੁਰ ਦਰਗਾਹ ਤੋਂ ਹੀ ਲਿਖਿਆ ਹੈ, ਜਿਹੜੇ ਤੁਸੀਂ ਚੱਲ ਕੇ ਆਏ ਹੋ, ਐਵੇਂ ਨੀ ਗੁਰੂ ਦੇ ਦਰ ਤੇ ਚੱਲ ਕੇ ਆਏ, ਇਹ ਲੇਖ ਲਿਖਿਆ ਹੈ ਸ਼ੁਭ ਕਰਮ। ਸਰੋਵਰ ਹੰਸ ਜਿਵੇਂ ਹੰਸ ਤੇ ਸਰੋਵਰ ਦਾ ਧੁਰ ਤੋਂ ਹੀ ਮੇਲ ਲਿਖਿਆ ਹੁੰਦਾ ਹੈ, ਉਹ ਪਰਮੇਸ਼ਰ ਨੂੰ ਐਵੇਂ ਭਾਉਂਦਾ ਏ ਖਸਮੇ ਭਾਣਾ। ਇਸੇ ਤਰ੍ਹਾਂ ਗੁਰਮੁਖ ਹੰਸ ਇਹ ਸਤਸੰਗ ਸਰੋਵਰ ਦੇ ਉੱਤੇ ਚੱਲ ਕੇ ਆ ਜਾਂਦੇ ਹਨ, ਨਾਮ ਬਾਣੀ ਨਾਲ ਜੁੜਦੇ ਨੇ, ਤੇ ਜਿਹੜੇ ਨਹੀਂ ਆਉਂਦੇ ਉਹਨਾਂ ਬਾਰੇ ਕੀ ਹੈ, ਭਾਵੇਂ ਉਹ ਆਪਣੇ ਆਪ ਨੂੰ ਕਿੰਨੇ ਸਿਆਣੇ ਨੇ। ਉਹ ਬਗਲਾ ਕਾਗ ਨਵੇਹੀ ਸਰਬ ਤੇ ਹੋਵੇ ਅੱਤ ਸਿਆਣਾ, ਉਹ ਉਹਨਾਂ ਨੇ ਜੋ ਨਾ ਪਾਇਓ ਉੱਥੇ ਉਹਨਾਂ ਗੁਰੂਆਣਾ। ਬਗਲਾ ਕਾਗ ਵਾਲੀ ਬਿਰਤੀ ਵਾਲਾ ਇਨਸਾਨ, ਉਹ ਮਨਮੁਖ ਦੇ ਪਿੱਛੇ ਲੱਗਣ ਵਾਲਾ ਮਨਮੁਖ ਕਿੰਨਾ ਵੀ ਸਿਆਣਾ ਹੈ, ਜੇ ਹੋਵੇ ਅੱਤ ਸਿਆਣਾ ਉਹ ਇੱਥੇ ਚੱਲ ਕੇ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਜਿਵੇਂ ਬਗਲਾ ਕਾਗ, ਉਹ ਕਾਗ ਤਾਂ ਡੱਡ ਲੱਭਦਾ ਏ ਕਿ ਮੈਨੂੰ ਡੱਡੂਆਂ ਨੂੰ ਉਹਦੀ ਖੁਰਾਕ ਹੈ। ਬਗਲਾ ਕਾਗ ਨਵੇਹੀ ਸਰਵਰ ਜੇ ਹੋਵੇ ਅੱਤ ਸਿਆਣਾ, ਉਹਨਾਂ ਨਿਜਕ ਨਾ ਪਾਇਓ ਉੱਥੇ ਉਹਨਾਂ ਹੋਰੋ ਖਾਣਾ। ਕਿਉਂਕਿ ਜਿਹੜਾ ਇਹ ਸਤਸੰਗ ਦੇ ਵਿੱਚ ਉਹਨਾਂ ਦੀ ਖੁਰਾਕ ਨਹੀਂ, ਉਹਨਾਂ ਦੀ ਖੁਰਾਕ ਕਿੱਥੇ ਆ? ਉਹ ਠੇਕਿਆਂ ਦੇ ਉੱਤੇ। ਉਹ ਕਿਉਂ ਇਸ ਨੂੰ ਉਲਟ ਪਾਸੇ ਨੂੰ ਚੱਲਦੇ ਨੇ? ਬਗਲਾ ਕਾਗ ਨਵੇਹੀ ਸਰਵਰ ਜੇ ਹੋਵੇ ਅੱਤ ਸਿਆਣਾ, ਉਹਨਾਂ ਰਿਕ ਨਾ ਪਾਇਓ ਉੱਥੇ ਉਹਨਾਂ ਹੋਰੋ ਖਾਣਾ। ਐਸੇ ਇਨਸਾਨ ਸਤਸੰਗ ਵਿੱਚ ਨਹੀਂ ਆਉਂਦੇ। ਕਿਉਂ ਨਹੀਂ ਆਉਂਦੇ? ਕਿ ਉਹਨਾਂ ਦੇ ਜੇ ਕਰਮ ਨਹੀਂ ਬਣੇ। ਜਿਨ ਕੇ ਚਿੱਤ ਕਠੋਰ ਹੈ ਤੇ ਬਹਿਨ ਨਾ ਸਤਿਗੁਰ ਪਾਸ, ਉਥੇ ਅੰਮ੍ਰਿਤ ਵੰਡੀ ਹੈ ਕੁੜਿਆਰਾਂ ਚਿੱਤ ਉਦਾਸ ਜੇ ਆ ਵੀ ਜਾਣ। ਉਹਨਾਂ ਦਾ ਸਤਸੰਗ ਵਿੱਚ ਫਿਰ ਮਨ ਨਹੀਂ ਲੱਗਦਾ, ਵਾਰ ਵਾਰ ਦੇਖਣਗੇ ਕਿ ਕਦੋਂ ਭੋਗ ਪਵੇ, ਘੜੀ ਵੱਲ ਦੇਖਣਗੇ, ਸਮਾਂ ਅਡੀਕਣਗੇ, ਕਿਉਂਕਿ ਉਹਨਾਂ ਦੀ ਖੁਰਾਕ ਨੀ। ਉਹਨਾਂ ਰਿਜਕ ਨਾ ਪਾਇਓ ਉੱਥੇ ਉਹਨਾਂ ਹੋਰੋ ਖਾਣਾ। ਜਿਹੜੇ ਐਸੇ ਨੇ ਕੁੜਿਆਰ ਕੁੜਿਆਰੀ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਤਸ਼ਾਹ ਜਿਹੜੇ ਤੁਹਾਡੇ ਵਰਗੇ ਗੁਰੂ ਪਿਆਰੇ ਨੇ ਸਚਿਆਰ ਸਿੱਖ ਨੇ ਇਹ ਆਲਸ ਨੂੰ ਛੱਡ ਕੇ ਨਿੰਦਰਾ ਨੂੰ ਤਿਆਗ ਕੇ ਸਤਿਗੁਰ ਦੇ ਦਰਬਾਰ ਵਿੱਚ ਪਹੁੰਚੇ ਨੇ ਚੰਗੇ ਭਾਗ ਨੇ ਤੇ ਜਿਹੜੇ ਦੂਸਰੇ ਨੇ ਖਾਂਦੇ ਕੀ ਨੇ
ਸੁਪਾਰੀ ਕਾਤੀਆਂ ਮੁੱਖ ਬੀੜੀਆਂ ਲਾਈਆਂ ਹਰ ਹਰ ਕਦੇ ਨੱਚੇ ਤੇ ਪਕੜ ਚਲਾਈਆਂ
ਉਹਨਾਂ ਨੂੰ ਧਰਕਾਰ ਜਿਹੜੇ ਇਸ ਤਰ੍ਹਾਂ ਦੇ ਨਾਲ ਕਰਦੇ ਹਨ ਇੱਕ ਤਾਂ ਧਨ ਦਾ ਨੁਕਸਾਨ ਹੈ ਦੂਜਾ ਤਨ ਦਾ ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ ਇਸ ਕਰਕੇ ਉਹਨਾਂ ਦੇ ਹਾਲਾਤ ਕੀ ਹੈ ਖਾਂਦੇ ਵੀ ਕਿੰਨਾ ਨੇ ਸੌਂਦੇ ਵੀ ਜ਼ਿਆਦਾ ਖਾਂਦੇ ਵੀ ਜ਼ਿਆਦਾ ਤੇ ਉਹਨਾਂ ਦੇ ਬਾਰੇ ਕੀ ਸਤਿਗੁਰ ਕਹਿੰਦੇ ਨੇ
ਵਿਹਾਰ ਜੀਵਿਆ ਜਿਤ ਖਾਏ ਬਣਾਇਆ ਤੇ ਨਾਮ ਸੱਚੇ ਨਾਮ
ਜ਼ਿਆਦਾ ਖਾਣ ਨਾਲ ਕੀ ਹੁੰਦਾ ਹੈ ਹੁਣ ਜਦੋਂ ਮੀਟ ਖਾਣਾ ਹੈ ਫਿਰ ਤੋਂ ਸ਼ਰਾਬ ਪੀਣੀ ਪਤਾ ਹੀ ਨਹੀਂ ਲੱਗਦਾ ਕਿ ਕਿੰਨਾ ਕੁਝ ਛੱਕ ਗਿਆ ਉਸ ਦੇ ਨਾਲ ਕਿੰਨਾ ਉਹ ਇਹ ਛੱਕ ਕੇ ਉਹਨੂੰ ਪਤਾ ਹੀ ਨਹੀਂ ਕਿ ਕਿੰਨਾ ਮੈਂ ਖਾ ਗਿਆ ਇਸੇ ਕਰਕੇ ਗੁਰਬਾਣੀ ਅਲਾਂਭੇ ਦੇ ਰਹੀ ਹੈ ਕਿ ਪਿਆਰਿਓ ਕੀ ਕਰੋ ਜੇ ਤੁਸੀਂ ਇਹ ਨਹੀਂ ਕਰਦੇ ਸਤਸੰਗ ਨਹੀਂ ਕਰਦੇ ਨਾਮ ਨਹੀਂ ਜਪਦੇ ਤਾਂ ਤੁਹਾਡਾ ਇਹ ਜਿਹੜਾ ਸੰਸਾਰ ਦੇ ਉੱਤੇ ਆਉਣਾ ਹੈ ਧਿਰਕਾਰ ਹੈ ਹਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਦਿਨ ਸਭੋ ਦੁਸ਼ਮਣ ਹੇਤ ਤੋਂ ਨਾਲ ਨਹੀਂ ਬਾਕੀ ਕੁਝ ਜਾਣਾ ਨਾਲ ਕੀ ਜਾਣਾ ਹੈ
ਸਾਥਨਾ ਚੱਲ ਬਿਨਾ ਭਜਨ ਲਿਖਿਆ ਸਗਲੀ ਸ਼ਾਰ ਹਰ ਹਰ ਨਾਮ ਸਮਾਹਣਾ
ਸੋ ਆਓ ਆ ਤੁਸੀਂ ਜੋ ਚੱਲ ਕੇ ਆਏ ਹੋ ਸਾਰੇ ਵੱਡ ਭਾਗੇ ਹਨ ਇੱਕ ਇੱਕ ਕਦਮ ਸਤਿਗੁਰ ਵੱਲ ਚੱਲੇ ਹੋ ਇਹਦਾ ਫਲ ਕਿੰਨਾ ਹੈ ਤੇ ਦੂਜੇ ਪਾਸੇ ਜਿਹੜੇ ਦੂਜੇ ਪਾਸੇ ਨੂੰ ਕਦਮ ਚੱਲਦੇ ਨੇ ਉਹਨਾਂ ਦਾ ਕਿੰਨਾ ਉਲਟਾ ਫਲ ਹੈ ਇਹ ਹੈ ਸਤਸੰਗ ਸਤਸੰਗ ਦੇ ਵਿੱਚ ਕੋਈ ਹੋਰ ਗੱਲ ਨਹੀਂ ਚੱਲਦੀ ਸਤਸੰਗ ਦੇ ਅੰਦਰ ਤਾਂ ਕੇਵਲ ਤੇ ਕੇਵਲ ਨਾਮ ਦੀ ਵਿਚਾਰ ਚੱਲਦੀ ਹੈ ਨਾਮ ਕਿਵੇਂ ਜਪਣਾ ਹੈ ਕਿਵੇਂ ਸੇਵਾ ਕਰਨੀ ਹੈ ਇਹ ਸਤਸੰਗ ਦੇ ਵਿੱਚ ਪਤਾ ਲੱਗਦਾ ਹੈ ਸੋ ਸਤਸੰਗ ਦਾ ਫਲ ਬਹੁਤ ਹੈ ਅੱਜ ਆਪਾਂ ਪਹਿਲੇ ਦਿਨ ਇੱਥੇ ਸਤਸੰਗ ਕਰ ਰਹੇ ਹਾਂ ਧਿਆਨ ਦਿਓ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਹਰਿਮੰਦਰ ਸਾਹਿਬ ਜਿੱਥੇ ਅੱਜ ਅੰਮ੍ਰਿਤਸਰ ਸਾਹਿਬ ਹਨ ਇੱਥੇ ਜੋਤ ਜਗਾ ਰਹੇ ਨੇ ਸੰਗਤਾਂ ਦੂਰ ਦਰਾਜ ਤੋਂ ਆਉਂਦੀਆਂ ਹਨ ਸੰਗਤਾਂ ਸਤਿਗੁਰਾਂ ਦੇ ਦੀਦਾਰ ਕਰਦੀਆਂ ਤੇ ਕੀ ਇੱਕ ਪਾਸੇ ਦੁਖੀ ਵੀ ਨੇ ਗੁਰੂ ਘਰ ਦੇ ਦੁਖੀ ਵੀ ਕੌਣ ਹੈ ਉਹਨਾਂ ਦਾ ਹੀ ਵੱਡਾ ਭਰਾ ਪ੍ਰਿਥੀ ਚੰਦ ਜੀ ਜੋ ਕਿ ਇਹ ਕਹਿ ਰਿਹਾ ਹੈ ਕਿ ਮੈਂ ਗੁਰਦਾ ਗੱਦੀ ਦੇ ਉੱਤੇ ਜਿਹੜਾ ਮੇਰਾ ਹੱਕ ਹੈ ਇਹ ਮੇਰਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਲਾਹੌਰ ਭੇਜ ਦਿੱਤਾ ਸੀ ਤੇ ਸਾਰਾ ਕਾਰੋਬਾਰ ਪਿੱਖੀ ਚੰਦ ਸੰਭਾਲਦਾ ਸੀ ਤੇ ਜਦੋਂ ਸਤਿਗੁਰੂ ਜੀ ਨੇ ਉਹਨਾਂ ਨੂੰ ਬੁਲਾਇਆ ਜਦੋਂ ਉਹ ਬਰਾਗ ਦੀਆਂ ਉਹ ਪੱਤਰਕਾਵਾਂ ਆਈਆਂ ਜਿਨ੍ਹਾਂ ਦੇ ਵਿੱਚ ਸਤਿਗੁਰਾਂ ਨੇ ਫਰਮਾਨ ਕੀਤਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰਕ ਕੀ ਨਿਆਈ ਤਿਰਖਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਤੁਮਾਰੇ ਜੀਓ ਹੋ ਭੋਲੀ ਜੀਓ ਕੋ ਓਲ ਕਮਾਈ ਗੁਰ ਸੱਜਣ ਸੰਤ ਤੁਮਾਰੇ ਜੀਓ ਐਸੇ ਉਹ ਗੁਰੂ ਦੇ ਦਰਸ਼ਨਾਂ ਤੋਂ ਬਗੈਰ ਕੈਸੀ ਹਾਲਾਤ ਹੈ ਜਿਉ ਮਛਲੀ ਬਿਨ ਪਾਣੀ ਕਿਉ ਜੀਵਨ ਪਾਵੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਇਹ ਗੁਰਤਾ ਗੱਦੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਖਸ਼ੀ ਪਰ ਦੁਸਹਿਰੇ ਵਾਲੇ ਦਿਨੀ ਇਹ ਪਿਰਥੀ ਚੰਦ ਜੀ ਨੇ ਰੌਲਾ ਪਾ ਲਿਆ ਕਿ ਇੱਕ ਤਾਂ ਮੈਂ ਉਮਰ ਦੇ ਵਿੱਚ ਵੀ ਵੱਡਾ ਦੂਜਾ ਸਾਰਾ ਕਾਰੋਬਾਰ ਸੰਭਾਲਦਾ ਤੇ ਇਸ ਕਰਕੇ ਮੈਨੂੰ ਮਿਲਣੀ ਚਾਹੀਦੀ ਜਿਹੜੀ ਦਸਤਾਰ ਸੀ ਜਦੋਂ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ ਦਿੱਤੀ ਉਸੇ ਸਮੇਂ ਉੱਠ ਕੇ ਖੜਾ ਹੋ ਗਿਆ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਕੋਈ ਨੀ ਭਰਾਤਾ ਜੀ ਆ ਤੁਸੀਂ ਲੈ ਲਓ ਕਿੰਨੇ ਨਿਮਰਤਾ ਹੈ ਨਿਮਰਤਾ ਦੇ ਪੁੰਜ ਹਨ ਤੇ ਉਹ ਇਸ ਤਰ੍ਹਾਂ ਦੇ ਨਾਲ ਸਾਰਾ ਵੈਰ ਕਰਦਾ ਜਿੰਨਾ ਵੀ ਅੰਮ੍ਰਿਤਸਰ ਦੇ ਆਲੇ ਦੁਆਲੇ ਉਹ ਆਮਦਨ ਹੈ ਜੋ ਵੀ ਸੰਗਤ ਦਾ ਚੜਾਵਾ ਹੈ ਉਹ ਸਾਰਾ ਤਾਪ ਸੰਭਾਲਦਾ ਹੈ ਤੇ ਜਿਹੜਾ ਲੰਗਰ ਹੈ ਉਹ ਲੰਗਰ ਛਕਣ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲ ਸੰਗਤਾਂ ਨੂੰ ਭੇਜ ਦਿੰਦਾ ਹੈ ਅੱਜ ਭਾਈ ਗੁਰਦਾਸ ਜੀ ਜੋ ਰਿਸ਼ਤੇ ਵਿੱਚ ਮਾਮਾ ਜੀ ਲੱਗਦੇ ਹਨ ਆਉਂਦੇ ਨੇ ਕੀ ਵੇਖਦੇ ਨੇ ਕਿ ਜਦੋਂ ਗੁਰੂ ਦੇ ਦਰਬਾਰ ਵਿੱਚ ਪਹੁੰਚੀਦਾ ਹੈ ਉੱਥੇ ਕੀ ਸਭ ਤੋਂ ਪਹਿਲਾਂ ਪਰੰਪਰਾ ਹੈ ਪਹਿਲਾਂ ਪੰਗਤ ਪਾਛੇ ਸੰਗਤ ਜਿਵੇਂ ਆ ਬਾਹਰ ਪੰਗਤਾਂ ਲੱਗ ਰਹੀਆਂ ਨੇ ਲੰਗਰ ਛਕਦੀਆਂ ਨੇ ਪਹਿਲਾਂ ਪੰਗਤਾਂ ਸਜਦੀਆਂ ਨੇ ਫਿਰ ਇਹ ਸੰਗਤ ਵਿੱਚ ਆ ਕੇ ਪ੍ਰੇਮੀ ਜਨ ਬੈਠਦੇ ਨੇ ਹੁਣ ਜਦੋਂ ਭਾਈ ਗੁਰਦਾਸ ਜੀ ਲੰਗਰ ਵਿੱਚ ਗਏ ਲੰਗਰ ਵਿੱਚ ਤਾਂ ਬੜੀ ਹਾਲਾਤ ਐਸੀ ਹੈ ਕਿ ਜਿਹੜਾ ਸੁੱਕੇ ਹੀ ਪ੍ਰਸ਼ਾਦੇ ਵਰਤਦੇ ਨੇ ਅੱਗੇ ਤਾਂ ਖੀਰ ਘਿਆਲੀ ਜਿਵੇਂ ਮਾਤਾ ਖੀਵੀ ਜੀ ਗੁਰੂ ਅੰਗਦ ਪਾਤਸ਼ਾਹ ਜੀ ਦੇ ਜੀਵਨ ਸਾਥੀ ਉਹ ਐਸੀ ਖੀਰ ਘਿਓ ਵਾਲੀ ਵਰਤਦੀ ਸੀ ਅੱਜ ਤਾਂ ਇਹ ਸੁੱਕੇ ਪ੍ਰਸ਼ਾਦੇ ਬੀਬੀ ਭਾਨੀ ਜੋ ਆਪ ਜੀ ਦੀ ਭੈਣ ਸਨ ਪੁੱਛਦੇ ਨੇ ਕਹਿੰਦੇ ਭਰਾਤਾ ਤੁਸੀਂ ਜਾਣਦੇ ਹੋ ਤੇ ਇਹ ਪ੍ਰਿਥੀ ਚੰਦ ਸਾਰੀ ਆਮਦਨ ਰੋਕ ਲੈਂਦਾ ਹੈ ਸਾਰੀ ਸਿੱਖੀ ਸੇਵਕੀ ਨੂੰ ਸੰਭਾਲ ਕੇ ਆਪਣੇ ਮੱਥੇ ਟਿਕਾ ਲੈਂਦਾ ਏ ਇਧਰ ਚੜਾਵਾ ਨੀ ਆਉਣ ਦਿੰਦਾ ਕੋਈ ਆਮਦਨ ਨੀ ਤੇ ਇਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਸਾਨੂੰ ਉੱਦਮ ਕਰਨਾ ਚਾਹੀਦਾ ਹੈ ਕਿਉਂਕਿ ਉੱਦਮ ਜ਼ਰੂਰੀ ਹੈ ਤੇ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕੋਲ ਜਾ ਕੇ ਬੇਨਤੀ ਕਰਦੇ ਨੇ ਕਿ ਪਾਤਸ਼ਾਹ ਉੱਦਮ ਕਰੀਏ ਇਹ ਤਾਂ ਹੋਰ ਤਰ੍ਹਾਂ ਨਾਲ ਵਰਤ ਰਿਹਾ ਇੱਕ ਪਾਸੇ ਪਖੰਡ ਹੈ ਇੱਕ ਪਾਸੇ ਇਹ ਝੂਠ ਚੱਲ ਰਿਹਾ ਹੈ ਤੇ ਇਧਰਲੇ ਪਾਸੇ ਕੋਈ ਆ ਨਹੀਂ ਰਿਹਾ ਜੇ ਆਉਂਦੇ ਨੇ ਲੰਗਰ ਛਕਣ ਵਾਲਿਆਂ ਨੂੰ ਭੇਜ ਦਿੰਦੇ ਨੇ ਤੇ ਸਾਨੂੰ ਕੋਈ ਉੱਦਮ ਕਰਨਾ ਚਾਹੀਦਾ ਐਸੀਆਂ ਚਿਤਵਨੀਆਂ ਉਹ ਚਿਤਵ ਰਹੇ ਨੇ ਪਾਤਸ਼ਾਹ ਕਹਿੰਦੇ ਕਾਹੇ ਰੇ ਮਨ ਚਿਤਵਹਿ ਉੱਦਮ ਜਾ ਆਹਾਰ ਹਰ ਜੀਓ ਕਰਿਆ ਕਹਿੰਦੇ ਤੈਨੂੰ ਇਸ ਗੱਲ ਦੀ ਚਿੰਤਾ ਕੀ ਲੱਗ ਗਈ ਚਿਤਵਨੀ ਕੀ ਲੱਗ ਗਈ ਇਹਦਾ ਤਾਂ ਉੱਦਮ ਕਰਨਾ ਚਾਹੀਦਾ ਹੀ ਨਹੀਂ ਜੋ ਪਰਾ ਲਭਦ ਹੈ ਇਹ ਹਰ ਹੀਲੇ ਵਸੀਲੇ ਮਿਲਣੀ ਹੀ ਮਿਲਣੀ ਹੈ ਤੇ ਤੁਸੀਂ ਇਸ ਦਾ ਫਿਕਰ ਨਾ ਕਰੋ ਇਹ ਹਰ ਹੀਲਾ ਵਸੀਲਾ ਬਣਦਾ ਹੈ ਇਹ ਮਿਲਦਾ ਹੈ ਚਿੰਤਾ ਤਾਂ ਉਸ ਨੂੰ ਹੈ ਜਿਸ ਨੇ ਇਸ ਜੀਵ ਨੂੰ ਬਣਾਇਆ ਹੈ ਉਹ ਤੇਰੀ ਚਿੰਤਾ ਕਰੇ ਕਰਤਾਰ ਤੂੰ ਕਿਉਂ ਕਰਦਾ ਤੂੰ ਕਿਉਂ ਕਰਦਾ ਚਿੰਤਾ ਕਰੇ ਕਰਤਾਰ ਤੂੰ ਕਿਉਂ ਕਰਦਾ ਕਰੋ ਚਿੰਤਾ ਨਾ ਕਰੋ ਪਰ ਸਾਨੂੰ ਤਾਂ ਇਹਦੀ ਚਿੰਤਾ ਹੈ ਕਿ ਜੇ ਕੰਮ ਨਾ ਕਰਾਂਗੇ ਉਦਮ ਨਾ ਕਰਾਂਗੇ ਤਾਂ ਸਾਡੇ ਬੱਚੇ ਕੌਣ ਪਾਲੇਗਾ ਸਾਡਾ ਆ ਕਾਰੋਬਾਰ ਕਿਵੇਂ ਚੱਲੇਗਾ ਜੇ ਅਸੀਂ ਚੁੱਪ ਕਰਕੇ ਬੈਠ ਕੇ ਪਾਤਸ਼ਾਹ ਕਹਿੰਦੇ ਨਹੀਂ ਠੀਕ ਹੈ ਬੀਜ ਬੀਜਣਾ ਹੈ ਫਲ ਤਾਂ ਪਰਮੇਸ਼ਰ ਨੇ ਲਾਉਣਾ ਹੈ ਜੇ ਅਸੀਂ ਚਿੰਤਾ ਹੀ ਕਰੀ ਜਾਈਏ ਕੀ ਬਣੇਗਾ ਤਾਂ ਆਪਾਂ ਕਰਦੇ ਵੀ ਹਾਂ ਸਾਰੇ ਦੇਖ ਲੋ ਚਿੰਤਤ ਹੀ ਦਿਸੇ ਸਭ ਕੋਈ ਵੀ ਤੁਹਾਨੂੰ ਨਹੀਂ ਦਿਸਦਾ ਹੋਵੇਗਾ ਕਿ ਜਿਹੜਾ ਨਾ ਚਿੰਤਾ ਕਰੇ ਪਰ ਪਾਤਸ਼ਾਹ ਕਹਿੰਦੇ ਇਸ ਨੂੰ ਛੱਡ ਕੇ ਜੇ ਤੁਸੀਂ ਚਿੰਤਨ ਕਰੋ ਚਿੰਤਾ ਨਾ ਕਰੋ ਚਿੰਤਨ ਕਰੋ ਚਿੰਤਨ ਕੀ ਹੈ ਕਿ ਸਿਮਰਨ ਕਰੋ ਚਿੰਤਨ ਕਰੋ ਚੇਤੇ ਕਰੋ ਪਰਮੇਸ਼ਰ ਨੂੰ ਜਦੋਂ ਤੁਸੀਂ ਚਿੰਤਨ ਕਰੋਗੇ ਚਿੰਤਾ ਛੱਡ ਅਚਿੰਤ ਰਹੋ ਚਿੰਤਨ ਕਰੋਗੇ ਤੁਹਾਡੇ ਕੰਮ ਪਰਮੇਸ਼ਰ ਆਪ ਕਰੇਗਾ ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ ਕੰਮ ਕੀਤੇ ਨੇ ਦੇਖੋ ਕਿੰਨਿਆਂ ਦੇ ਕੰਮ ਕੀਤੇ ਨੇ ਕਿਤੇ ਨਾਮਦੇਵ ਦੀ ਛਪਰੀ ਬਣਾਈ ਹੈ ਕਿਤੇ ਧੰਨੇ ਦੀਆਂ ਗਊਆਂ ਚਾਰੀਆਂ ਕਿਤੇ ਭਗਤ ਕਬੀਰ ਦਾ ਜੱਗ ਕੀਤਾ ਸਾਰਿਆਂ ਦੇ ਕੰਮ ਹੋਏ ਨੇ ਨਾ ਪਰ ਸਾਨੂੰ ਚਿੰਤਾ ਹੈ ਪਾਤਸ਼ਾਹ ਕਹਿੰਦੇ ਭਾਵੇਂ ਪ੍ਰਵਚਨ ਪਰਥਾਏ ਆ ਰਹੇ ਨੇ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪ੍ਰਥਾਏ ਚਲੋ ਕਿਤੇ ਪ੍ਰਥਾਏ ਆਉਣ ਪਰ ਹੁੰਦੇ ਤਾਂ ਸਾਰਿਆਂ ਵਾਸਤੇ ਨੇ ਫਿਰ ਇਹ ਬਾਣੀ ਜਿਸ ਦੇ ਅਸੀਂ ਅੱਜ ਇਹ 300 ਸਾਲਾ ਗੁਰਤਾ ਗੱਦੀ ਨੂੰ ਸਮਰਪਿਤ ਸਤਸੰਗ ਕਰ ਰਹੇ ਹਾਂ ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਐਸੀ ਉਚਾਰਨ ਕਰ ਰਹੇ ਨੇ ਕਾਹੇ ਰੇ ਮਨ ਚਿਤਵੈ ਉਦਮ ਕਿ ਤੂੰ ਇਹ ਕਿਉਂ ਉਦਮ ਚਿਤ ਚਿੰਤ ਵੀ ਨਹੀਂ ਕਰਦਾ ਹੈ ਜਦੋਂ ਕਿ ਉਹ ਸਾਰਿਆਂ ਦੀ ਚਿੰਤਾ ਉਹ ਪਰਮੇਸ਼ਰ ਨੂੰ ਲੱਗੀ ਹੈ ਜਿਨ੍ਹਾਂ ਨੇ ਇਹ ਪਰਾਲਬਧ ਲਿਖੀ ਹੈ ਉਹ ਮਿਲ ਜਾਣੀ ਹੈ। ਇੱਥੇ ਤੱਕ ਮਿਸਾਲ ਦਿੰਦੇ ਨੇ ਕਿ ਸੈਲ ਪੱਥਰ ਮੈਂ ਜੰਤ ਪਾਏ ਤਾਂ ਕਾ ਰਿਜਕ ਆਗੇ ਕਰ ਤਰਿਆ। ਪੱਥਰ ਦੇ ਵਿੱਚ ਉਹ ਪੱਥਰ ਦਾ ਕੀੜਾ ਹੈ ਉਸ ਨੂੰ ਦਿੰਦਾ ਹੈ, ਤੈਨੂੰ ਕਿਉਂ ਨਹੀਂ ਦੇਵੇਗਾ। ਹੁਣ ਪੱਥਰ ਦੇ ਵਿੱਚ ਜੀਵ ਹੈ, ਕੀੜਾ ਹੈ, ਜਲ ਵਿੱਚ ਜੀਵ ਨੇ, ਜਲ ਮੈਂ ਜੰਤ ਉਪਾਇਨ ਤਿਨਾ ਵੀ ਰੋਚੀ ਦੇ। ਜਲ ਦੇ ਵਿੱਚ ਜੀਵ ਨੇ 84 ਲੱਖ ਜਿਹੜੇ ਜੀਵ ਹਨ, ਇਹਦੇ ਵਿੱਚ 42 ਲੱਖ ਜੀ ਜਲ ਮੈਂ ਹੋਤੇ। ਇਹ ਜਲ ਦੇ ਜੀਵ ਜੰਤੂ ਹਨ, ਉਹਨਾਂ ਨੂੰ ਵੀ ਇਹ ਮਿਲਦਾ ਹੈ। ਜੀਆਂ ਕਾ ਆਹਾਰ ਜੀ ਖਾਣਾ, ਵੱਡੀ ਮੱਛੀ ਛੋਟੀ ਨੂੰ ਖਾ ਲੈਂਦੀ ਹੈ, ਉਹਦਾ ਆਹਾਰ ਉੱਥੇ ਹੀ ਪਿਆ ਹੈ। ਉੱਥੇ ਹੱਟ ਨਾ ਚੱਲੀ, ਉੱਥੇ ਕੋਈ ਦੁਕਾਨਾਂ ਖੁੱਲੀਆਂ ਨੇ, ਆਪਾਂ ਦੁਕਾਨ ਤੇ ਜਾਣ ਵਾਸਤੇ ਜੇਬ ਚ ਪੈਸੇ ਪਾ ਕੇ ਜਾਂਦੇ ਹਾਂ। ਜੇ ਨਾ ਜਾਈਏ, ਇੱਥੇ ਦੁਕਾਨ ਤੇ ਲਿਖਿਆ ਹੁੰਦਾ ਹੈ ਕਿ ਅੱਜ ਨਗਦ ਕੱਲ ਉਧਾਰ। ਹੁਣ ਉਹ ਬੜੇ ਸਿਆਣੇ ਨੇ ਲੋਕ ਦੁਕਾਨਾਂ ਚਲਾਉਣ ਵਾਲੇ, ਉਹਨਾਂ ਨੂੰ ਪਤਾ ਹੈ ਕਿ ਕੱਲ ਤਾਂ ਆਉਣੀ ਓ ਨੀ, ਜੇ ਉਹ ਕੱਲ ਨੂੰ ਫੇਰ ਦੁਕਾਨ ਤੇ ਜਾਊ ਅੱਜ ਵਿੱਚ ਬਦਲ ਜਾਣੀ ਹੈ। ਸੋ ਇੱਕ ਤਰ੍ਹਾਂ ਦਾ ਇਹ ਜਵਾਬ ਹੁੰਦਾ ਹੈ ਕਿ ਜੇ ਕੋਲ ਨਹੀਂ ਤੇਰੇ ਪੈਸਾ ਤਾਂ ਤੈਨੂੰ ਦੁਕਾਨ ਤੋਂ ਕੁਝ ਨਹੀਂ ਮਿਲਣਾ। ਪਰ ਦੇਖੋ ਮਿਸਾਲ ਕਿੱਡੀ ਵੱਡੀ ਦੇ ਰਹੇ ਨੇ ਪਾਤਸ਼ਾਹ। ਕਹਿੰਦੇ ਭਾਈ ਗੁਰਦਾਸ, ਆ ਚੱਲਦੀ ਹੈ ਉੱਥੇ ਕੋਈ ਹੱਟ, ਉੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ, ਉੱਥੇ ਸੌਦਾ ਮੂਲ ਨਾ ਹੋਵੇ, ਨਾ ਉੱਥੇ ਕੋਈ ਸੌਦਾ ਹੁੰਦਾ ਹੈ, ਨਾ ਕੋ ਲੈ ਨਾ ਦੇ, ਕੋਈ ਉੱਥੇ ਲੈਣ ਦੇਣ ਨਹੀਂ ਹੁੰਦਾ। ਉਹ ਵੀ ਉਹਨਾਂ ਦਾ ਵੀ ਗੁਜਰਾਨ ਚੱਲਦਾ ਹੈ, ਤੈਨੂੰ ਇਸ ਤੇ ਤਸੱਲੀ ਆਉਣੀ ਚਾਹੀਦੀ ਹੈ ਪਿਆਰਿਆ, ਇਸ ਗੱਲ ਨੂੰ ਤੂੰ ਆਪਣੇ ਮਨ ਵਿੱਚ ਵਸਾਉਣਾ ਕਰ। ਉਹ ਰੋਜੀ ਦਿੰਦਾ ਹੈ ਪੱਥਰ ਦੇ ਕੀੜੇ ਨੂੰ, ਤੈਨੂੰ ਕਿਉਂ ਨਾ ਦੇਵੇ ਬੰਦਿਆ। ਹੈ ਪੱਥਰ ਦੇ ਕੀੜੇ ਨੂੰ, ਤੈਨੂੰ ਕਿਉਂ ਨਾ ਦੇਵੇ ਬੰਦਿਆ। ਬੰਦੇ ਆ ਤੈਨੂੰ ਕਿਉਂ ਨਾ ਓ उत्तम जा आहार हर जीव करया सैल पत्थर में जंत उपाय ताका रिजक आगे करत रहा कि वो रिजक पत्थर दे विच भी कीड़े नु मिलता है। एक इंसान है जिसनों अपने आप ते नहीं भरोसा, कल दा इनू फिकर है, बड़े बड़े स्टोर करता है, इसनों बाकियां नुनी पल्ले रिजक ना बन दे। पंछी ते दरवेश, ओ जड़े पंछी ने दरवेश ने उना नुनी इस गल दा फिक्र दुनिया दे उत्ते ता देखिया है, दुनिया इंदा इंसान की करदा है, पुस्तां दा र पुस्त दा धन इकट्ठा करदा चले जांदा है, इनू फिक्र लग्या रहिंदा है कि मैं अपने परिवार वास्ते कमावा खां एक अगे इना दी जायदाद बधावा, ओ इसे दे उत्ते सारा समा लाउंदा है। बहु परपंच कर पर तन लियावे, धोखे दे दे के धन नू लियाउंदा है, रिश्वतां लैंदा है, सुत दारा पैन लटावे। सुत कहंदे ने पुत्र नू, दारा कहंदे हन इस्त्री नू, उना दे विच आके धन नू लटाउंदा है। पर इनू पता है मन मेरे भूले कपट ना कीजे, क्यों मना भूलिया तू ए भूलना, तू ए कपट ना कर, धोखा ना दे, ए तेरा जेड़ा है तेरा लेखा तेनू देना पैना, अंत नवेरा तेरे जी पहले च। पर इस गल का इनू पता नहीं लगता, हुण ये तो सोचता ही चला जाता है। पर पंछियां वाले वेख लो, ये कदे बनते ने बिरख हेठ सब जाते कठे, एक तत्ते एक बोलन मिठे, अस्त अदो त्या उठ चले, ज्यों ज्यों औद बिहानिया। ए रात नू आउंदे ने दरख्त दे उत्ते कठे हो जांदे ने, ते रात नू कठे हो के जदो अस्त अदोत सूरज चढ़दा है, पिया उठ चले, उसे समय उडारी मार जांदे ने। कदे उना ने सोचिया है कि सानू काम करना चाहिदा है, इस नाल जमा करना चाहिदा है कि कल नू पता नहीं मिले ना मिले। ए ऐसियां बलिहार जाइए जिहड़े कंकर चुगदे ने ओ रब दी आस नहीं छड्डदे। पर एक इंसान है जिहड़ा ए की करदा है, जमा करदा चला जांदा है, कोई होर नहीं करदा। जे इंसान दे नेड़े कोई आ जावे जानवर, कुत्ता ही है, कुत्ता आ जावे, कुत्ते दी आदत है, ये जरूर बीमार हो जांदा है, खांदा है। पर जेडे सियाणे कुत्ते ने कईआं नूं देखिआ वीरवार दा वर्त रखदे ने, ओह कुत्ते नूं वीरवार नूं पाओ भी नहीं खांदा। पर ओह इंसान दे नेड़े आउण वाला बीमार हुंदा, बाकियां दे कोड़े डाक्टर हैं जिहड़े पशु डाके लोड़ पैंदी है एनिमल डॉक्टर दी, ओ जिहड़ा इंसान साढ़े के चौबी मिंट दी है, आधी कड़ी कहिंदे इह तो भी अद्धी कर लो, आधी हूं ते आध, इह तो भी अद्धी तो भी अद्धी। भगतन सेती गोस्ते जो कीनो सो लाभ। चलो जे तुसीं इत्थे चल के नहीं आउंदे, उहनां नूं कहो जाके अज तां मीडिया दा युग है, ਉਧਰ ਰਤਵਾੜਾ ਸਾਹਿਬ ਇਲਾਕੇ ਦੇ ਵਿਚ ਤਾਂ ਬਹੁਤ ਕਿਰਪਾ ਹੋ ਗਈ, ਰੋਪੜ ਤੱਕ, ਆਨੰਦਪੁਰ ਸਾਹਿਬ ਦੇ ਇਲਾਕੇ ਤੱਕ। ਇਧਰ ਇਹ ਚੈਨਲ ਚੱਲਦਾ ਹੈ ਆਤਮ ਮਾਰਗ, ਉਹਦੇ ਵਿਚ 24 ਘੰਟੇ ਹੀ ਮਹਾਂਪੁਰਸ਼ਾਂ ਦੇ ਬਚਨ, ਗੁਰਬਾਣੀ, ਕੀਰਤਨ ਚੱਲਦੇ ਰਹਿੰਦੇ। ਜਦੋਂ ਵੀ ਟੈਲੀਵਿਜ਼ਨ ਆਨ ਕਰੋ ਸਤਸੰਗ ਮਿਲਦਾ ਹੈ, ਇਹਦਾ ਉਹਨਾਂ ਦੀ ਕਿਰਪਾ ਹੈ। 1973 ਵਿਚ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਰਤਵਾੜੇ ਵਾਲੇ ਮਹਾਂਪੁਰਸ਼ਾਂ ਨੂੰ ਵਚਨ ਕੀਤਾ ਸੀ ਕਿ ਫਿਲਮਾਂ ਰਾਹੀਂ ਪ੍ਰਚਾਰ ਕਰੋ। ਅੱਜ ਸਮਾਂ ਰੰਗ ਲਿਆਇਆ ਹੈ, ਇਹ ਚੈਨਲ ਚੱਲਦੇ ਨੇ। ਚਲੋ ਜਿਹੜੇ ਦੂਰ ਦੇਸ਼ਾਂ ਵਿਦੇਸ਼ਾਂ ਵਿਚ ਬੈਠੇ ਨੇ, ਅਸੀਂ ਟਾਈਮ ਟੀਵੀ ਦੇ ਉੱਤੇ ਪ੍ਰਬੰਧ ਕੀਤਾ ਹੈ, ਉਹ ਅੱਧਾ ਘੰਟਾ ਉਹਨਾਂ ਤੋਂ ਲਿਆ ਹੈ। 6:10 ਤੇ ਸ਼ਾਮ ਨੂੰ ਮਹਾਂਪੁਰਸ਼ਾਂ ਦੇ ਬਚਨ ਆਉਂਦੇ ਨੇ, ਸੁਣ ਕੇ ਦੇਖੋ। ਕਿਸੇ ਪੁਸਤਕਾਂ ਵਿਚ ਨੀ ਉਹ ਪੜਿਆ ਪੜਨ ਨੂੰ ਮਿਲਦੇ ਬਚਨ, ਅਨੁਭਵ ਦੇ ਬਚਨ ਆ ਰਹੇ ਨੇ ਕਿ ਕਿਵੇਂ ਨਾਮ ਜਪਣਾ ਹੈ। ਇਸ ਦੀਆਂ ਜੁਗਤੀਆਂ ਉਗਤੀਆਂ ਮਹਾਂਪੁਰਸ਼ ਦੱਸਦੇ ਨੇ। ਸੋ ਇੱਥੇ 1 ਘੰਟਾ ਹੀ ਕਰ ਲਿਆ ਕਰੋ, ਥੋੜਾ ਜਿਹਾ ਵੀ ਕਰ ਲੋ, ਇਹਦਾ ਲਾਭ ਹੈ। ਦੱਸੋ, ਹੋਰਨਾਂ ਨੂੰ ਪ੍ਰੇਰੋ, ਜੋੜੋ, ਜਿੰਨਾ ਕੁ ਉੱਦਮ ਹੋ ਸਕਦਾ ਕਰੋ। ਦੂਜਾ ਨਾ ਕਰੋ ਕਿ ਮੈਂ ਕੰਮਾਂ ਕਾਰਾਂ ਨੂੰ ਹੀ ਦੌੜਿਆ ਫਿਰੀ ਜਾਵਾਂ, ਇੱਧਰ ਆਵਾਂ ਹੀ ਨਾ। ਉਹ ਤਾਂ ਹੋ ਜਾਣੇ ਨੇ, ਤੁਹਾਡੇ ਕੰਮ ਆਪੇ ਹੀ ਹੋਣਗੇ, ਕਿਉਂਕਿ ਜਿਹੜੇ ਹਨ ਪਰਮੇਸ਼ਰ ਨੂੰ ਪਿਆਰੇ ਉਹਨਾਂ ਦੇ ਕੰਮ ਪਰਮੇਸ਼ਰ ਆਪ ਜਾ ਕਰਦਾ ਹੈ। ਆਪਣੇ ਸੇਵਕ ਜੀ ਆਪੇ ਰੱਖੇ, ਆਪੇ ਨਾਮ ਜਪਾਵੇ। ਜਹ ਜਹ ਕਾਚ ਕਿਰਤ ਸੇਵਕ ਜੀ ਤਹਾਂ ਤਹਾਂ ਉੱਠ ਧਾਵੇ। ਉੱਠ ਕੇ ਜਾਂਦਾ ਹੈ, ਦੌੜ ਕੇ ਜਾਂਦਾ, ਧਾ ਕੇ ਜਾਂਦਾ, ਜਿਵੇਂ ਫੌਜ ਧਾਵਾ ਬੋਲਦੀ ਹੈ, ਇਸ ਤਰ੍ਹਾਂ ਗੁਰੂ ਕਰਦੇ ਨੇ। ਸੋ ਗੁਰੂ ਵੱਲ ਆ ਕੇ ਵੇਖੋ, ਅੱਜ ਤੁਸੀਂ ਆਏ ਹੋ, ਧੰਨ ਤਾਂ ਯੋਗ ਹੋ। ਗੁਰੂ ਤਾਂ ਗੱਦੀ 300 ਸਾਲਾਂ ਜਿਨ੍ਹਾਂ ਨੇ ਸਾਨੂੰ ਇਹ ਦੇਣ ਦਿੱਤੀ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਕਿ ਸਾਨੂੰ ਐਸਾ ਗੁਰੂ ਦੇ ਦਿੱਤਾ। ਉਹ ਚਾਹੁੰਦੇ ਤਾਂ ਸਾਹਿਬਜ਼ਾਦਿਆਂ ਨੂੰ ਬਚਾ ਸਕਦੇ ਸਨ, ਉਹ ਵੱਡੇ ਸਾਹਿਬਜ਼ਾਦੇ ਨੂੰ ਜਿਵੇਂ ਆਪ ਚਮਕੌਰ ਚੋਂ ਨਿਕਲੇ ਉਸੇ ਤਰ੍ਹਾਂ ਲਿਜਾ ਸਕਦੇ ਸਨ, ਪਰ ਉਹਨਾਂ ਨੇ ਗੁਰੂ ਡੰਮ ਦੀ ਪਰੰਪਰਾ, ਦੇਹਧਾਰੀ ਦੀ ਪਰੰਪਰਾ ਖਤਮ ਕਰ ਦਿੱਤੀ। ਕਿਉਂਕਿ ਗੁਰੂ ਸ਼ਬਦ, ਸ਼ਬਦ ਮਿਲਾਵਾ ਹੋਤੇ ਦੇਹ ਮਿਲਾਵਾ ਨਾਹੀਂ। ਉਹਨਾਂ ਨੇ ਹਜ਼ੂਰ ਸਾਹਿਬ ਦੀ ਧਰਤੀ ਤੇ ਜਿੱਥੇ ਇਹ ਸਾਲ ਸੁਭਾਗ ਪ੍ਰਾਪਤ ਹੋ ਰਿਹਾ ਹੈ, 28 ਅਕਤੂਬਰ ਤੋਂ 4 ਨਵੰਬਰ ਤੱਕ ਦਾ ਇਹ ਸਮਾਂ ਮਿਲ ਰਿਹਾ ਹੈ ਗੁਰਤਾ ਗੱਦੀ ਦਾ, ਉਥੇ ਸਤਿਗੁਰਾਂ ਜੀ ਨੇ ਫਰਮਾ ਦਿੱਤਾ ਕਿ ਹੁਣ ਤੁਹਾਡਾ ਗੁਰੂ ਐਸਾ ਹੋਵੇਗਾ, ਇਹਨੂੰ ਕੋਈ ਗਰੀਬ ਲਜਾਓ, ਉਸ ਦੇ ਘਰ ਵੀ ਜਾਣ ਵਾਸਤੇ ਤਿਆਰ ਨੇ। ਅਮੀਰਾਂ ਦੇ ਤਾਂ ਚਲੋ ਜਾਂਦੇ ਨੇ, ਆਮ ਦੇਖਿਆ ਏ, ਤੁਸੀਂ ਕਿਤੇ ਜਾਓ ਉਥੇ ਪਹਿਲਾਂ ਤਾਂ ਸਮਾਂ ਹੀ ਨਹੀਂ ਦਿੰਦੇ, ਪੁੱਛਦੇ ਨੇ ਕਿੱਥੋਂ ਆਇਆ ਕੀ ਹੈ। ਆ ਰਜਨੀਸ਼ ਸੀ, ਆਚਾਰੀਆ ਰਜਨੀਸ਼ ਹੋਇਆ, ਉਸ ਸਮੇਂ ਉਹਨੇ ਫੀਸ ਰੱਖੀ ਹੋਈ ਸੀ ਕਿ ਦਰਸ਼ਨ ਭੇਟ 10,000 ਪਹਿਲਾਂ ਫੀਸ ਜਮ੍ਹਾਂ ਕਰਾਓ, ਫਿਰ ਉਸ ਤੱਕ ਪਹੁੰਚ ਸਕਦੇ ਸਨ। ਸੋ ਇਹ ਤਾਂ ਸਤਿਗੁਰੂ ਜੀ ਨੇ ਬੜੀ ਕਿਰਪਾ ਕਰ ਦਿੱਤੀ, ਗੁਰੂ ਨੂੰ ਜਦੋਂ ਮਰਜ਼ੀ ਮਿਲੋ, ਗੁਰੂ ਦੇ ਜਦੋਂ ਮਰਜ਼ੀ ਦਰਸ਼ਨ ਕਰੋ, ਇਹ ਨਹੀਂ ਕਿ ਸਮਾਂ, ਜਦੋਂ ਮਰਜ਼ੀ ਜੇ ਗੱਲ ਕਰਨੀ ਚਾਹੁੰਦੇ ਗੁਰੂ ਨਾਲ ਗੱਲ ਕਰ ਲੋ। ਇਹ ਦੇਣ ਦਿੱਤੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਉਹਨਾਂ ਨੇ ਸੰਪਾਦਨ ਕੀਤਾ। ਪਿਛਲੇ ਸਾਲ ਆਪਾਂ ਪਿਛਲੇ ਤੋਂ ਪਿਛਲੇ ਉਸ ਸਮੇਂ 400 ਸਾਲਾਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪਾਦਨਾ ਦਿਵਸ ਜਦੋਂ ਪੂਰਾ ਇਹ ਹੋਇਆ, ਜਿਸ ਦਿਨ 400 ਸਾਲ ਹੋ ਗਏ, ਉਹ ਵੀ ਆਪਾਂ ਮਨਾਇਆ ਹੈ। ਬੜੀ ਸਾਡੀ ਕਿਸਮਤ ਚੰਗੀ ਹੈ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ। ਉਹ ਆਪਾਂ ਅੰਮ੍ਰਿਤਸਰ ਮਨਾਇਆ ਸੀ 400 ਸਾਲਾਂ, ਤੇ ਇਹ 300 ਸਾਲਾਂ ਗੁਰਤਾ ਗੱਦੀ ਦਿਵਸ ਇਹ ਹਜ਼ੂਰ ਸਾਹਿਬ ਮਨਾਉਣਾ ਹੈ। ਸੋ ਇਸੇ ਪ੍ਰਥਾ ਇਹ ਸਤਸੰਗ ਆਪਾਂ ਕਰ ਰਹੇ ਹਾਂ, ਤੇ ਉਹੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਬਦ ਦੀ ਵਿਆਖਿਆ ਕੀਤੀ ਹੈ। ਕੱਲ ਨੂੰ ਅੱਗੇ ਆਪਾਂ ਇਹ ਵਿਚਾਰ ਤੋਰਾਂਗੇ। ਸੋ ਜਿੱਥੇ ਤੁਸੀਂ ਚੱਲ ਕੇ ਆਏ ਹੋ, ਧੰਨ ਭਾਗ ਹਨ, ਵਡਭਾਗੇ ਹੋ, ਤੁਹਾਡੇ ਉੱਤੇ ਬਹੁਤ ਬਖਸ਼ਿਸ਼ ਹੋਈ। ਦੁਨੀਆ ਸੁੱਤੀ ਪਈ ਆ, ਗਫਲਤ ਦੀ ਨੀਂਦ ਵਿੱਚ ਸੌਂ ਰਹੀ ਹੈ, ਸੌਂ ਸੌਂ ਕੇ ਜਨਮ ਗਵਾ ਰਹੇ, ਪਰ ਤੁਸੀਂ ਜਾਗੀਆਂ ਹੋਈਆਂ ਰੂਹਾਂ ਦੇ ਦੀਦਾਰ ਹੋਏ ਹਨ। ਸਾਡਾ ਵੀ ਤੁਹਾਡੇ ਚਰਨਾਂ ਦੇ ਵਿੱਚ ਫੀਸ ਝੁਕਦਾ ਹੈ, ਸੋ ਕੱਲ ਨੂੰ ਵੀ ਸਮੇਂ ਸਿਰ ਪਹੁੰਚਣਾ, ਇਸੇ ਤਰ੍ਹਾਂ ਦੀਦਾਰ ਦਰਸ਼ਨ ਦੇਣੇ। ਸੋ ਇਹਨੀ ਕੁ ਬੇਨਤੀ ਪ੍ਰਵਾਨ ਕਰਨੀ। ਸੋ ਸਤਸੰਗ ਦਾ ਬਹੁਤ ਲਾਭ ਹੈ, ਜਿੰਨੀਆਂ ਵਿਚਾਰਾਂ ਕੀਤੀਆਂ ਨੇ, ਸਤਸੰਗ ਦਾ ਲਾਭ ਹੀ ਲਾਭ ਹੈ। ਆਪ ਕਰੋ, ਹੋਰਨਾਂ ਨੂੰ ਸਤਸੰਗ ਕਰਾਓ। ਕਲਯੁਗ ਦੇ ਵਿੱਚ ਸਭ ਤੋਂ ਵੱਡਾ ਪੁੰਨ ਹੈ, ਕੱਲ ਮੈਂ ਇਹੋ ਹੁਣ ਗੁਣ ਗੋਬਿੰਦ ਗਾਏ। ਸੋ ਆਓ, ਜਿਹੜੇ ਅਜੇ ਤੱਕ ਵੀ ਨਹੀਂ ਬੋਲੇ, ਉਹ ਗੁਰੂ ਸਤੋਤਰ ਵਿੱਚ ਜ਼ਰੂਰ ਬੋਲਣ ਦੀ ਖੇਚਲ ਕਰ, ਕਿਉਂਕਿ ਬੋਲਣ ਦੇ ਨਾਲ ਬਹੁਤ ਹੀ ਪੁੰਨ ਲੱਗਦਾ ਹੈ। ਜੇ ਤੁਸੀਂ ਜੇ ਤੁਹਾਡੀ ਰਸਨਾ ਦੇ ਉੱਤੇ ਇਹ ਬਾਣੀ ਆ ਗਈ, ਫਿਰ ਇਹਦਾ ਪੁੰਨ ਕਿੰਨਾ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਇਹਦਾ ਫਲ ਬਹੁਤ ਹੈ, ਕਰੋੜਾਂ ਜੱਗਾਂ ਦਾ ਫਲ ਮਿਲੇਗਾ ਜੇ ਤੁਸੀਂ ਬੋਲੋਗੇ, ਬਾਣੀ ਗਾਓਗੇ। ਸੋ ਆਓ, ਅਨੰਦ ਸਾਹਿਬ ਪੜ੍ਹੋ, ਉਪਰੰਤ ਗੁਰੂ ਸਤੋਤਰ ਪੜ੍ਹ ਕੇ ਅਰਦਾਸ ਵਿੱਚ ਜੁੜੀਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਗੁਰੂ ਨੇ
ਜੀ। ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲਾ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਔਖੀ ਘੜੀ ਨਾ ਦੇਖਣ ਗਈ ਆਪਣਾ ਅਰਦ ਸੰਭਾਲੇ ਸਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਗਏ ਆਪਣਾ ਅਮਰਦ ਸੰਭਾਲੇ ਸਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਓਂ ਲਾਭ ਰਿਹੋ ਮੇਰਾ ਚੀਤ ਆਦਵੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤਾ ਮਨ ਵਿਲਾਸ ਭਏ ਸੁਹਾਵ ਕੇ ਅਚਰਜ ਦੇਖ ਵਡਾਈ ਹਰ ਸਿਮਰਾ ਸਿਮਰੋ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਵਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਸੰਤ ਗੁਰਪਾਲ ਸਿੰਘ ਜੀ ਦੁਆਰਾ ਸਾਹਿਬ ਵਾਲਿਆਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ।